ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਸਬਕ ਨੰਬਰ 7 ਤੇ ਉਹਦਾ ਹਿੱਸਾ ਨੰਬਰ 1 ਸਮਾਪਤ ਫਰਮਾਵਾਂਗੇ, ਜਿਹਦਾ ਉਨਵਾਨ ਹੈ ਗੁਨਾਹ ਦੁਨੀਆਂ ਵਿੱਚ ਕਿਵੇਂ ਆਇਆ। ਪਿਛਲੇ ਪ੍ਰੋਗਰਾਮਾਂ ਵਿੱਚ ਅਸਾਂ ਸਿੱਖਿਆ ਕਿ ਖੁਦਾ ਨੇ ਦੁਨੀਆਂ ਵਿੱਚ ਸਭ ਤੋਂ ਪਹਿਲੇ ਦੋ ਇਨਸਾਨਾਂ ਨੂੰ ਕਿਵੇਂ ਪੈਦਾ ਕੀਤਾ ਤੇ ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ 'ਤੇ ਪੈਦਾ ਕੀਤਾ। ਖੁਦਾ ਦੀ ਸੂਰਤ ਤੋਂ ਇਹਨੂੰ ਪੈਦਾ ਕਰਨ ਤੋਂ ਕੀ ਮੁਰਾਦ ਸੀ? ਯਾਨੀ ਖੁਦਾ ਨੇ ਆਪਣੀ ਰੂਹ ਉਹਦੇ ਵਿੱਚ ਫੂੰਕੀ ਅਤੇ ਖੁਦਾ ਨੇ ਉਹਨੂੰ ਆਪਣੀ ਸੂਰਤ 'ਤੇ ਪੈਦਾ ਕਰਕੇ ਉਹਨੂੰ ਨਰ ਅਤੇ ਨਾਰੀ ਪੈਦਾ ਕੀਤਾ। ਮਰ ਅਤੇ ਔਰਤ ਦੇ ਬਦਨ ਵਿੱਚ ਖੁਦਾ ਪਾਕ ਨੇ ਰੂਹ ਪਾ ਦਿੱਤੀ, ਜਿਹੜੀ ਖੁਦਾ ਕਦੂਸ ਨੂੰ ਜਾਣਨ ਅਤੇ ਪਹਿਚਾਨਣ ਦੇ ਕਾਬਿਲ ਸੀ, ਅਤੇ ਇੱਕ ਦਿਲ ਦਿੱਤਾ ਤਾਂ ਕਿ ਖੁਦਾ ਰਹੀਮ ਤੋਂ ਪਿਆਰ ਕਰ ਸਕੇ। ਖੁਦਾ ਪਾਕ ਨੇ ਉਹਨੂੰ ਆਜ਼ਾਦ ਮਰਜ਼ੀ ਤੋਂ ਵੀ ਨਵਾਜ਼ਿਆ ਤਾਂ ਕਿ ਉਹਦੀ ਗੱਲ ਦਾ ਚੁਣਾਵ ਕਰ ਸਕੇ ਕਿ ਆਇਆ ਉਹ ਖੁਦਾ ਕਰੀਮ ਦੇ ਹੁਕਮ ਨੂੰ ਮੰਨੇਗਾ ਜਾਂ ਨਹੀਂ। ਅਸਾਂ ਇਹ ਵੀ ਸਿੱਖਿਆ ਕਿ ਖੁਦਾ ਪਾਕ ਨੇ ਇਨਸਾਨ ਨੂੰ ਖੁਸ਼ੀ ਦੇ ਬਾਗ ਵਿੱਚ ਜ਼ਮੀਨ 'ਤੇ, ਜਿਹੜਾ ਮਸ਼ਰਕ ਦੇ ਪਾਸੇ ਸੀ, ਅਦਨ ਦੇ ਮੁਕਾਮ ਵਿੱਚ ਰੱਖਿਆ। ਖੁਦਾ ਪਾਕ ਨੇ ਦੁਨੀਆਂ ਦੇ ਪਹਿਲੇ ਇਨਸਾਨ ਆਦਮ ਨੂੰ ਅਤੇ ਪਹਿਲੀ ਔਰਤ ਹਵਾ ਨੂੰ ਹਰ ਸ਼ੈ ਦੇ ਰੱਖੀ ਸੀ ਜਿਹੜੀ ਉਹਨਾਂ ਨੂੰ ਹਕੀਕੀ ਖੁਸ਼ੀ ਅਤੇ ਸ਼ਾਦਮਾਨੀ ਲਈ ਜ਼ਰੂਰੀ ਸੀ। ਖੁਦਾ ਕਰੀਮ ਚਾਹੁੰਦਾ ਸੀ ਕਿ ਲੋਕ ਉਹਨੂੰ ਜਾਣਨ, ਪਿਆਰ ਕਰਨ ਅਤੇ ਹਮੇਸ਼ਾ ਤੱਕ ਉਹਦੀ ਇਬਾਦਤ ਕਰਦੇ ਰਹਿਣ। ਅਸਾਂ ਇਹ ਵੀ ਸਿੱਖਿਆ ਕਿ ਖੁਦਾ ਕਰੀਮ ਨੇ ਇਨਸਾਨ ਨੂੰ, ਜਿਹਨੂੰ ਉਹ ਪਿਆਰ ਕਰਦਾ ਸੀ, ਇੱਕ ਮਨਸੂਬੇ ਦੇ ਤਹਿਤ ਆਸਾਨ ਜੀ ਆਜ਼ਮਾਇਸ਼ ਵਿੱਚ ਪਾਇਆ। ਉਸ ਬਾਗ ਦੇ ਵਿੱਚ ਨੇਕੋਬਦ ਦੀ ਪਹਿਚਾਣ ਦਾ ਦਰਖਤ ਲਾਇਆ ਅਤੇ ਉਹਨੂੰ ਹੁਕਮ ਦਿੱਤਾ ਕਿ ਤੂੰ ਬਾਗ ਦੇ ਹਰ ਦਰਖਤ ਦਾ ਫਲ ਬੇਰੋਕ ਟੋਕ ਖਾ ਸਕਣਾ ਹੈ, ਲੇਕਿਨ ਨੇਕੋਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਕਦੀ ਨਾ ਖਾਵੀਂ, ਕਿਉਂਕਿ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰੇਂਗਾ। ਪੈਦਾਇਸ਼ ਬਾਬ 2 ਆਇਤ 16-17। ਖੁਦਾ ਕਰੀਮ ਨੇ ਆਦਮ ਨੂੰ ਇਸ ਤਰ੍ਹਾਂ ਕਿਉਂ ਅਜ਼ਮਾਇਆ? ਖੁਦਾ ਤਾਲਾ ਇਸ ਤਰ੍ਹਾਂ ਅਜ਼ਮਾਨ ਤੋਂ ਆਦਮ ਦੀ ਦਿਲੀ ਕੈਫੀਅਤ ਨੂੰ ਜ਼ਾਹਿਰ ਕਰਨਾ ਚਾਹੁੰਦਾ ਸੀ। ਖੁਦਾ ਕਰੀਮ ਨੇ ਆਦਮ ਨੂੰ ਇਸ ਲਈ ਨਹੀਂ ਸੀ ਅਜ਼ਮਾਇਆ ਕਿ ਉਹ ਗੁਨਾਹ ਵਿੱਚ ਪਵੇ, ਬਲਕਿ ਇਸ ਮਕਸਦ ਲਈ ਕਿ ਉਹਨੂੰ ਬਰਕਤ ਵਿੱਚ ਮਜ਼ਬੂਤੀ ਅਦਾ ਕਰੇ। ਖੁਦਾ ਕਰੀਮ ਨੇ ਜਿਹੜਾ ਇਨਸਾਨ ਪੈਦਾ ਕੀਤਾ ਸੀ ਉਹ ਬੇਐਬ ਅਤੇ ਬੇਗੁਨਾਹ ਸੀ, ਅਤੇ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਸੀ ਕਿ ਉਹ ਕਾਮਿਲ ਮੁਹੱਬਤ ਰੱਖਦਾ ਸੀ ਜਾਂ ਆਪਣੇ ਹਰ ਕੋਲੋ ਫੇਲ ਵਿੱਚ ਕਾਮਿਲ ਸੀ। ਖੁਦਾ ਕਰੀਮ ਨੇ ਹਜ਼ਰਤ ਆਦਮ ਦੀ ਮੁਹੱਬਤ ਨੂੰ ਪਰਖਣ ਲਈ ਉਹਨੂੰ ਆਜ਼ਮਾਇਆ। ਜੇ ਹਜ਼ਰਤ ਆਦਮ ਇਸ ਆਜ਼ਮਾਇਸ਼ ਵਿੱਚ ਪੂਰਾ ਉਤਰਦਾ ਅਤੇ ਖੁਦਾ ਤਾਲਾ ਦੇ ਹੁਕਮ ਨੂੰ ਮੰਨ ਲੈਂਦਾ ਅਤੇ ਇਸ ਤੋਂ ਸਾਬਿਤ ਹੋ ਜਾਂਦਾ ਕਿ ਉਹ ਖੁਦਾ ਤਾਲਾ ਦੇ ਨਾਲ ਦਿਲੋਂ ਜਾਨ ਤੋਂ ਮੁਹੱਬਤ ਰੱਖਦਾ ਹੈ, ਅਤੇ ਇਹ ਉਹਦੇ ਲਈ ਕਾਮਯਾਬ ਹੋਣ ਦੇ ਬਦਲੇ ਵਿੱਚ ਪੁਖਤਗੀ ਅਤੇ ਮਜ਼ਬੂਤੀ 'ਚ ਅੱਗੇ ਵਧਣਾ ਸੀ। ਕਿਉਂਕਿ ਕਲਾਮ ਪਾਕ ਦਾ ਫਰਮਾਨ ਏ ਅਤੇ ਸਬਰ ਤੋਂ ਪੁਖਤਗੀ ਅਤੇ ਪੁਖਤਗੀ ਤੋਂ ਉਮੀਦ ਪੈਦਾ ਹੁੰਦੀ ਏ। ਰੋਮੀਓ ਬਾਬ 5 ਆਇਤ 4। ਅਤੇ ਅੱਜ ਅਸੀਂ ਪੈਦਾਇਸ਼ ਦੀ ਕਿਤਾਬ ਦੇ ਤੀਸਰੇ ਬਾਬ ਵਿੱਚ ਪਹੁੰਚ ਗਏ ਹਾਂ। ਇਹ ਤੀਸਰਾ ਬਾਬ ਸਾਨੂੰ ਸਿਖਾਉਂਦਾ ਹੈ ਕਿ ਦੁਨੀਆਂ ਦੇ ਅੰਦਰ ਗੁਨਾਹ ਨੇ ਕਿਵੇਂ ਡੇਰਾ ਜਮਾਇਆ। ਜੇ ਅਸੀਂ ਇਸ ਬਾਬ ਵਿੱਚ ਸਿਖਾਏ ਜਾਣ ਵਾਲੇ ਇਲਮ ਤੋਂ ਵਾਕਫੀਅਤ ਰੱਖੀਏ ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਇਨਸਾਨ ਦੇ ਦਿਲ ਵਿੱਚ ਇਸ ਕਦਰ ਬੁਰਾਈ ਕਿਉਂ ਆ ਗਈ, ਇਹ ਦੁਨੀਆਂ ਦੁੱਖਾਂ ਅਤੇ ਮੁਸੀਬਤਾਂ ਦਾ ਘਰ ਕਿਉਂ ਬਣ ਗਈ। ਇਸ ਤੋਂ ਪਹਿਲੇ ਕਿ ਅਸੀਂ ਅੱਗੇ ਟੁਰੀਏ, ਅਸੀਂ ਸਿੱਖ ਚੁੱਕੇ ਹਾਂ ਕਿ ਇਬਤਦਾ ਵਿੱਚ ਹਜ਼ਰਤ ਆਦਮ ਅਤੇ ਮਾਂ ਹਵਾ ਬਾਗੇ ਅਦਨ ਵਿੱਚ ਰਹਿੰਦੇ ਸਨ ਅਤੇ ਉੱਥੇ ਉਹਨਾਂ ਦੀ ਜ਼ਰੂਰਤ ਦੀ ਹਰ ਸ਼ੈ ਮੁਯੱਸਰ ਸੀ ਅਤੇ ਉਹ ਪੁਰਅਮਨ ਅਤੇ ਇਤਮਾਨ ਦੀ ਜ਼ਿੰਦਗੀ ਗੁਜ਼ਾਰਨ ਡੇ ਸਨ। ਤੇ ਸਭ ਤੋਂ ਬਿਹਤਰੀਨ ਗੱਲ ਜਿਹੜੀ ਉਹਨਾਂ ਨੂੰ ਮੁਯੱਸਰ ਸੀ ਉਹ ਇਹ ਸੀ ਕਿ ਖੁਦਾ ਹਰ ਰੋਜ਼ ਠੰਡੇ ਵੇਲੇ ਉਹਨਾਂ ਦੇ ਕੋਲ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ। ਖੁਦਾ ਪਾਕ ਬਾਕਾਇਦਗੀ ਦੇ ਨਾਲ ਉਹਨਾਂ ਦੇ ਕੋਲ ਆਉਂਦਾ, ਚੰਗੀ ਮੁਲਾਕਾਤ ਹੁੰਦੀ ਤਾਂ ਕਿ ਉਹਨਾਂ ਵਿੱਚ ਬਾਹਮੀ ਤਾਲੁਕ ਅਤੇ ਜਾਣ ਪਹਿਚਾਣ ਹੋਰ ਜ਼ਿਆਦਾ ਪੁਖਤਾ ਅਤੇ ਬਾਮਕਸਦ ਹੋ ਜਾਵੇ। ਕਲਾਮ ਪਾਕ ਵਿੱਚੋਂ ਪਤਾ ਚੱਲਦਾ ਕਿ ਉੱਥੇ ਬਾਗ ਵਿੱਚ ਕੋਈ ਹੋਰ ਸ਼ਖਸ ਵੀ ਸੀ। ਕੀ ਤੁਸੀਂ ਜਾਣਦੇ ਹੋ ਕਿ ਉਹ ਕੌਣ ਸੀ? ਉਹ ਸ਼ੈਤਾਨ ਸੀ ਜਿਹੜਾ ਖੁਦਾ ਤਾਲਾ ਦਾ ਦੁਸ਼ਮਣ ਹੈ ਅਤੇ ਇਨਸਾਨ ਦਾ ਵੀ ਦੁਸ਼ਮਣ ਹੈ। ਜਦੋਂ ਖੁਦਾ ਕਰੀਮ ਨੇ ਦੁਨੀਆਂ ਅਤੇ ਦੁਨੀਆਂ ਦੀਆਂ ਚੀਜ਼ਾਂ ਬਣਾਈਆਂ ਅਤੇ ਸ਼ੈਤਾਨ ਇਹ ਸਭ ਕੁਛ ਟਿਕਟਿਕੀ ਲਾ ਕੇ ਵੇਖਣ ਡਿਆ ਸੀ। ਜਿਸ ਵੇਲੇ ਖੁਦਾਵੰਦ ਖੁਦਾ ਨੇ ਆਦਮ ਨੂੰ ਹੁਕਮ ਦਿੱਤਾ ਕਿ ਤੂੰ ਨੇਕੋ ਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਨਹੀਂ ਖਾਣਾ, ਉਸ ਵੇਲੇ ਸ਼ੈਤਾਨ ਬੜੇ ਗੌਰ ਦੇ ਨਾਲ ਇਹ ਸੁਣਨ ਡਿਆ ਸੀ। ਉਹ ਚੁੱਪ ਕਰਕੇ ਸੁਣਦਾ ਰਿਹਾ ਅਤੇ ਵੇਖਦਾ ਰਿਹਾ, ਬਲਕਿ ਉਹਨੇ ਦਿਲ ਹੀ ਦਿਲ 'ਚ ਖੁਦਾ ਕਰੀਮ ਦੇ ਅਜ਼ੀਮ ਕੰਮਾਂ ਦੀ ਤਬਾਹੀ ਦਾ ਜਾਲ ਬੁਣਨਾ ਸ਼ੁਰੂ ਕਰ ਦਿੱਤਾ। ਸ਼ੈਤਾਨ ਨੇ ਉਹਨੂੰ ਅਜ਼ਮਾਇਸ਼ ਵਿੱਚ ਪਾਉਣ ਦਾ ਤਾਨਾ ਬਾਨਾ ਬੁਣਨਾ ਸ਼ੁਰੂ ਕੀਤਾ ਤਾਂ ਕਿ ਹਜ਼ਰਤ ਆਦਮ ਖੁਦਾ ਕਰੀਮ ਦੀ ਨਾਫਰਮਾਨੀ ਕਰੇ ਅਤੇ ਗੁਨਾਹ ਕਰੇ ਅਤੇ ਖੁਦਾ ਤੋਂ ਦੂਰ ਹੋ ਜਾਵੇ ਅਤੇ ਉਹਦੀ ਮੁਹੱਬਤ ਤੋਂ ਮਹਿਰੂਮ ਹੋ ਕੇ ਜੁਦਾਈ ਦੀ ਮੌਤ ਮਰ ਜਾਵੇ। ਲੇਕਿਨ ਆਦਮ ਅਤੇ ਹਵਾ ਸ਼ੈਤਾਨ ਦੀ ਇਸ ਚਾਲ ਨੂੰ ਬਿਲਕੁਲ ਸਮਝ ਨਾ ਸਕੇ। ਇੱਕ ਰੋਜ਼ ਜਦੋਂ ਆਦਮ ਅਤੇ ਹਵਾ ਮਨ੍ਹਾ ਕੀਤੇ ਹੋਏ ਦਰਖਤ ਦੇ ਕੋਲ ਖਲੋਤੇ ਹੋਏ ਸਨ ਅਤੇ ਸ਼ੈਤਾਨ ਨੇ ਸਭ ਦਾ ਰੂਪ ਤਾਰਿਆ ਅਤੇ ਉਹ ਉਹਨਾਂ ਦੇ ਕੋਲ ਆ ਕੇ ਉਹਨਾਂ ਦੇ ਨਾਲ ਗੱਲਾਂ ਕਰਨ ਲੱਗਾ। ਫਿਰ ਜੋ ਬਾਤਚੀਤ ਹੋਈ ਕਲਾਮੇ ਖੁਦਾ ਉਹਨੂੰ ਇੰਝ ਬਿਆਨ ਕਰਦਾ ਅਤੇ ਸਭ ਕੁੱਲ ਦਸ਼ਤੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਖੁਦਾ ਨੇ ਬਣਾਇਆ ਸੀ ਚਲਾਕ ਸੀ ਅਤੇ ਉਹਨੇ ਔਰਤ ਨੂੰ ਆਖਿਆ ਕਿ ਵਾਕਈ ਖੁਦਾ ਨੇ ਆਖਿਆ ਕਿ ਬਾਗ ਦੇ ਕਿਸੇ ਦਰਖਤ ਦਾ ਫਲ ਨਾ ਖਾਣਾ। ਪੈਦਾਇਸ਼ ਬਾਬ 3 ਆਇਤ 1। ਇੱਥੇ ਥੋੜ੍ਹੀ ਦੇਰ ਵਾਸਤੇ ਰੁਕੋ ਅਤੇ ਸੋਚੋ ਕਿ ਸ਼ੈਤਾਨ ਨੇ ਸੱਪ ਦਾ ਰੂਪ ਕਿਉਂ ਬਦਲਿਆ। ਖੁਦਾ ਤਾਲਾ ਦਾ ਕਲਾਮ ਇਸ ਦੇ ਜਵਾਬ ਵਿੱਚ ਇੰਝ ਕਹਿੰਦਾ ਕਿ ਸਭ ਕੁੱਲ ਦਸ਼ਤੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਖੁਦਾ ਨੇ ਬਣਾਇਆ ਸੀ ਚਲਾਕ ਸੀ। ਸ਼ੈਤਾਨ ਬੜਾ ਹੀਲੇਬਾਜ਼ ਏ, ਇਸ ਲਈ ਉਹਨੇ ਆਪਣੇ ਆਪ ਨੂੰ ਬੜਾ ਦਾਨਾ ਅਤੇ ਉਹਨਾਂ ਦਾ ਬੜਾ ਖੈਰ ਖਾਸ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਸ਼ੈਤਾਨ ਬੜੇ ਲਾਲ ਅਜ਼ਦਹੇ ਦੀ ਸ਼ਕਲ ਵਿੱਚ ਉਹਨਾਂ ਦੇ ਕੋਲ ਆਉਂਦਾ ਅਤੇ ਉਹਨਾਂ ਨੂੰ ਅਸਲਾਮੋ ਅਲੈਕਮ ਕਹਿ ਕੇ ਇਹ ਨਹੀਂ ਕਹਿੰਦਾ ਕਿ ਇਹ ਆਦਮ ਅਤੇ ਇਹ ਹਵਾ ਮੈਂ ਸ਼ੈਤਾਨ ਵਾਂ ਜਿਹੜਾ ਖੁਦਾ ਪਾਕ ਦਾ ਦੁਸ਼ਮਣ ਹਾਂ। ਅੱਜ ਮੈਂ ਤੁਹਾਡੇ ਕੋਲ ਆਇਆ ਵਾਂ ਤਾਂ ਕਿ ਤੁਹਾਨੂੰ ਆਜ਼ਮਾਵਾਂ ਅਤੇ ਤੁਹਾਨੂੰ ਖੁਦਾ ਦੇ ਹੁਕਮ ਦੀ ਨਾਫਰਮਾਨੀ ਕਰਾਉਣ ਵਾਸਤੇ ਮਜਬੂਰ ਕਰਾਂ ਅਤੇ ਹਮੇਸ਼ਾ ਦੀ ਤਬਾਹੀ ਵਿੱਚ ਤੁਹਾਨੂੰ ਸੁੱਟ ਦੇਵਾਂ। ਸ਼ੈਤਾਨ ਨੇ ਐਸਾ ਕੁਝ ਨਹੀਂ ਆਖਿਆ। ਅਤੇ ਫਿਰ ਉਹਨਾਂ ਦੇ ਕੋਲ ਕਿਵੇਂ ਆਇਆ? ਉਹ ਇੱਕ ਵੱਡੇ ਹਸੀਨੋ ਜਮੀਲ ਅਤੇ ਬਹੁਤ ਦਾਨਾ ਸੱਪ ਦੀ ਸੂਰਤ 'ਚ ਉਹਨਾਂ ਦੇ ਕੋਲ ਆਇਆ। ਉਹਨੇ ਸੱਪ ਦੀ ਸ਼ਕਲ ਵਿੱਚ ਉਹਨਾਂ ਦੇ ਨਾਲ ਗੁਫ਼ਤਗੂ ਕਰਨਾ ਪਸੰਦ ਕੀਤਾ ਕਿਉਂਕਿ ਦੁਨੀਆਂ ਵਿੱਚ ਗੁਨਾਹ ਦੇ ਆਉਣ ਤੋਂ ਪਹਿਲੇ ਸੱਪ ਕੁੱਲ ਜਾਨਵਰਾਂ ਤੋਂ ਜ਼ਿਆਦਾ ਚਲਾਕ ਸੀ। ਸ਼ੈਤਾਨ ਅੱਜ ਵੀ ਉਂਝ ਹੀ ਚਲਾਕ ਏ ਜਿਵੇਂ ਉਸ ਵੇਲੇ ਸੀ। ਉਹਦੀ ਆਦਤ ਹੈ ਕਿ ਉਹ ਨੇਕੀ ਦੀ ਸੂਰਤ ਵਿੱਚ ਬਦੀ ਕਰਦਾ ਹੈ, ਯਾਨੀ ਮੁਨਾਫਕਤ ਸ਼ੈਤਾਨ ਦੀ ਆਦਤ ਹੈ। ਕਲਾਮੇ ਖੁਦਾ ਫਰਮਾਉਂਦਾ ਹੈ ਕੁਝ ਅਜੀਬ ਨਹੀਂ, ਕਿਉਂਕਿ ਸ਼ੈਤਾਨ ਵੀ ਆਪਣੇ ਆਪ ਨੂੰ ਨੂਰਾਨੀ ਫਰਿਸ਼ਤੇ ਦਾ ਹਮ ਸ਼ਕਲ ਬਣਾ ਲੈਂਦਾ ਹੈ। ਦੂਸਰਾ ਕਰੰਥੀਓ ਬਾਬ 11 ਆਇਤ 14। ਉਸੇ ਦੇ ਨਤੀਜੇ ਵਿੱਚ ਖੁਦਾ ਕਦੂਸ ਆਪਣੇ ਕਲਾਮ ਵਿੱਚ ਸਾਨੂੰ ਬਾਖਬਰ ਕਰਦਿਆਂ ਹੋਇਆਂ ਫਰਮਾਉਂਦਾ ਹੈ, ਝੂਠੇ ਨਬੀਆਂ ਤੋਂ ਖਬਰਦਾਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਬੇਸ ਵਿੱਚ ਆਉਂਦੇ ਨੇ ਲੇਕਿਨ ਬਾਤਨ ਵਿੱਚ ਫਾੜਨ ਵਾਲੇ ਭੇੜੀਏ ਹੁੰਦੇ ਨੇ। ਮੱਤੀ ਬਾਬ 7 ਆਇਤ 15। ਸ਼ੈਤਾਨ ਧੋਖੇਬਾਜ਼ ਏ, ਇਸੇ ਵਜ੍ਹਾ ਤੋਂ ਉਹ ਆਦਮ ਅਤੇ ਹਵਾ ਦੇ ਕੋਲ ਸੱਪ ਦਾ ਬੇਸ ਬਦਲ ਕੇ ਆਉਂਦਾ ਏ ਅਤੇ ਉਹਨੇ ਆਦਮ ਦੀ ਬਜਾਏ ਹਵਾ ਦੇ ਨਾਲ ਗੱਲ ਕਰਨਾ ਜ਼ਿਆਦਾ ਮੁਨਾਸਬ ਜਾਣਿਆ ਕਿਉਂਕਿ ਉਹਨੂੰ ਉਮੀਦ ਸੀ ਕਿ ਆਦਮ ਦੀ ਨਿਸਬਤ ਹਵਾ ਨੂੰ ਅਜ਼ਮਾਨਾ ਜ਼ਿਆਦਾ ਆਸਾਨ ਏ। ਸ਼ੈਤਾਨ ਨੂੰ ਮਾਲੂਮ ਸੀ ਕਿ ਗੋ ਖੁਦਾ ਨੇ ਹਵਾ ਦੀ ਪੈਦਾਇਸ਼ ਤੋਂ ਪਹਿਲੇ ਆਦਮ ਨੂੰ ਹੁਕਮ ਦਿੱਤਾ ਸੀ ਕਿ ਉਹ ਮਨ੍ਹਾ ਕੀਤੇ ਹੋਏ ਦਰਖਤ ਦਾ ਫਲ ਨਾ ਖਾਵੇ ਅਤੇ ਫਿਰ ਵੀ ਹਵਾ ਇਸ ਹੁਕਮ ਤੋਂ ਵਾਕਫ ਸੀ। ਸ਼ੈਤਾਨ ਬੜਾ ਚਲਾ ਕੇ ਅਤੇ ਆਪਣਾ ਮਤਲਬ ਕੱਢਣਾ ਬੜੇ ਅੱਛੇ ਤਰੀਕੇ ਨਾਲ ਜਾਣਦਾ ਏ। ਸ਼ੈਤਾਨ ਨੇ ਸੋਚਿਆ ਕਿ ਜੇ ਉਹ ਹਵਾ ਨੂੰ ਨੇਕੋ ਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਖਾਣ 'ਤੇ ਅਮਾਦਾ ਕਰ ਲਏ ਤਾਂ ਮੁਮਕਿਨ ਹੈ ਕਿ ਆਦਮ ਹਵਾ ਦੀ ਗੱਲ ਮੰਨੇ ਤੇ ਨਾਫਰਮਾਨੀ ਕਰੇ। ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043 110, ਯਾਨੀ 0341 3043 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।